ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا یقیناً اے گیت تانوں پسند آیا ہوئے گا۔ ہن ویلے کہ خاندانی طرز زندگی دا پروگرام فیملی لائف سٹائل تواڈی خدمت وچ پیش کیتا جائے۔ ساتھیو اج خاندانی طرز زندگی دے پروگرام چ میں تانوں اے دساں گی کہ تسی کیڑیاں گلاں نوں اپنا کے لڑائی جھگڑے تو دور رہ سکدے ہو تے ایک اچھی زندگی گزار سکدے ہو۔ ساتھیو یاد رکھو کہ میاں بیوی ایک دوسرے دی کاربن کاپی نہیں ہوندے، انہاں دی پال پوس الگ الگ ماحول چ ہوئی ہوندی ہے، انہاں دے مزاج ایک دوسرے تو مختلف ہوندے نے تے شخصیت وی ایک دوسرے تو مختلف ہوندی ہے، انہاں دیاں اپنی اپنی عادتاں خواہشاں تے امنگاں ہوندیاں نے، اسی طرح انہاں دی جسمانی تے جذباتی ضرورتاں وی ایک ورگیاں نہیں ہوندیاں، پر انہاں ساریاں گلاں دے نال ਫਿਰ ਵੀ ਇਹਨਾਂ ਨੂੰ ਇੱਕ ਛੱਤ ਦੇ ਥੱਲੇ ਰਹਿਣਾ ਪੈਂਦਾ ਏ ਅਤੇ ਨਿਭਾ ਕਰਨ ਦੀ ਖਾਤਰ ਇਹਨਾਂ ਦੋਨਾਂ ਨੂੰ ਇੱਕ ਦੂਸਰੇ ਦੀਆਂ ਗੱਲਾਂ ਨੂੰ ਸਮਝਣ ਦੀ ਜ਼ਰੂਰਤ ਏ, ਇੱਕ ਦੂਸਰੇ ਦੀ ਪਸੰਦ ਅਤੇ ਨਾ ਪਸੰਦ ਦਾ ਖਿਆਲ ਰੱਖਣ ਦੀ ਜ਼ਰੂਰਤ ਏ। ਸਾਥੀਓ ਯਾਦ ਰੱਖੋ ਕਿ ਖਾਨਦਾਨ 'ਚ ਲੜਾਈ ਝਗੜਾ ਉਦੋਂ ਹੀ ਹੁੰਦਾ ਏ ਜਦੋਂ ਮੀਆਂ ਬੀਵੀ ਜਾਂ ਘਰ ਦੇ ਅਫਰਾਦ ਮੁਕਾਬਲਾ ਜਾਂ ਤਕਰਾਰ ਸ਼ੁਰੂ ਕਰ ਦਿੰਦੇ ਨੇ ਅਤੇ ਤਕਰਾਰ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਇੱਕ ਦੂਸਰੇ ਨੂੰ ਆਪਣੇ ਤੋਂ ਕਮਤਰ ਵਿਖਾਉਣ ਦੀ ਕੋਸ਼ਿਸ਼ ਕਰਦੇ ਹੋ। ਇਸ ਕਸ਼ਮਕਸ਼ 'ਚ ਚਾਹੇ ਕੋਈ ਵੀ ਜਿੱਤੇ ਪਰ ਮਸਲਾ ਤੇ ਅਮੂਮਨ ਵੈਸੇ ਦਾ ਵੈਸਾ ਹੀ ਰਹਿੰਦਾ ਹੈ। ਸਾਥੀਓ ਅਸੀਂ ਵੇਖਦੇ ਹਾਂ ਕਿ ਖਾਨਦਾਨ 'ਚ ਲੜਾਈ ਝਗੜਾ ਉਦੋਂ ਹੀ ਪੈਦਾ ਹੁੰਦਾ ਹੈ ਜਦੋਂ ਮੀਆਂ ਬੀਵੀ ਦੋਨੋਂ ਆਪਣੇ ਮਸਲੇ ਦਾ ਹੱਲ ਤਲਾਸ਼ ਕਰਨ ਦੀ ਬਜਾਏ ਇੱਕ ਦੂਸਰੇ ਨੂੰ ਮਾਤ ਦੇਣ ਦੇ ਚੱਕਰ 'ਚ ਉਲਝੇ ਰਹਿੰਦੇ ਨੇ। ਦੋਨੋਂ ਬਸ ਇਹ ਚਾਹੁੰਦੇ ਨੇ ਕਿ ਦੂਸਰਾ ਉਹਦੀ ਜ਼ਿੱਦ ਦੇ ਅੱਗੇ ਆਪਣੇ ਹਥਿਆਰ ਸੁੱਟ ਦੇਵੇ ਤੇ ਉਹਦੀ ਗੱਲ ਮੰਨ ਲਵੇ। ਪਰ ਸਾਥੀਓ ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡਾ ਮਸਲਾ ਹੱਲ ਹੋ ਜਾਏ ਤੇ ਤੁਹਾਡੇ ਘਰ 'ਚ ਲੜਾਈ ਝਗੜਾ ਵੀ ਪੈਦਾ ਨਾ ਹੋਏ ਤੇ ਫਿਰ ਜ਼ਰੂਰੀ ਹੈ ਕਿ ਇੱਕ ਦੂਸਰੇ ਤੇ ਹਾਵੀ ਹੋਣ ਦੀ ਬਜਾਏ ਆਪਣੇ ਮਸਲੇ ਨੂੰ ਹੱਲ ਕਰਨਾ ਸਿੱਖੋ। ਸਾਥੀਓ ਜਦੋਂ ਕਿਸੇ ਮਸਲੇ 'ਤੇ ਮੀਆਂ ਬੀਵੀ 'ਚ ਤਕਰਾਰ ਹੋਏ ਤੇ ਉਹਨਾਂ ਨੂੰ ਖਾਮਖਾਹ ਇਹ ਯਕੀਨ ਨਹੀਂ ਕਰ ਲੈਣਾ ਚਾਹੀਦਾ ਕਿ ਦੂਸਰਾ ਸਾਥੀ ਗਲਤ ਏ ਜਾਂ ਖੁਦ ਗਰਜ਼ ਏ ਜਾਂ ਫਿਰ ਜ਼ਿੱਦੀ ਏ ਜਾਂ ਫਿਰ ਛੋਟੀ ਜਿਹੀ ਗੱਲ ਦਾ ਬਤੰਗੜ ਬਣਾ ਲੈਂਦਾ ਏ। ਇਹਦੀ ਬਜਾਏ ਮੀਆਂ ਬੀਵੀ ਦੋਨਾਂ ਨੂੰ ਮਿਲ ਕੇ ਇਹ ਸੋਚਣ ਦੀ ਜ਼ਰੂਰਤ ਏ ਕਿ ਮਸਲੇ ਨੂੰ ਹੱਲ ਕਿਵੇਂ ਕੀਤਾ ਜਾ ਸਕਦਾ ਏ। ਉਹਨਾਂ ਨੂੰ ਚਾਹੀਦਾ ਏ ਕਿ ਉਹ ਇੱਕ ਦੂਸਰੇ ਦੀ ਖਾਹਿਸ਼ ਦਾ ਖਿਆਲ ਰੱਖਣ ਅਤੇ ਇਹ ਵੇਖਣ ਕਿ ਸਾਡਾ ਸਾਥੀ ਕੀ ਚਾਹੁੰਦਾ ਏ, ਉਹਦੇ ਮੁਤਾਲਬਿਆਂ ਨੂੰ ਅਤੇ ਉਹਦੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮਸਲਾ ਦੂਰ ਕਰਨ ਦੇ ਲਈ ਹੱਲ ਤਲਾਸ਼ ਕਰੋ। ਸਾਥੀਓ ਯਾਦ ਰੱਖੋ ਕਿ ਅਜ਼ਦਵਾਜੀ ਝਗੜੇ ਦੋ ਕਿਸਮ ਦੇ ਹੁੰਦੇ ਨੇ। ਪਹਿਲੀ ਕਿਸਮ ਦੇ ਉਹ ਨੇ ਜਿਨ੍ਹਾਂ 'ਚ ਮੀਆਂ ਬੀਵੀ ਦੇ ਦਰਮਿਆਨ ਕੋਈ ਹਕੀਕੀ ਇਖਤਲਾਫ ਨਹੀਂ ਹੁੰਦਾ, ਗੋਇਆ ਝਗੜੇ ਦੀ ਕੋਈ ਬੁਨਿਆਦ ਹੀ ਨਹੀਂ ਹੁੰਦੀ, ਫਿਰ ਵੀ ਉਹ ਲੜਦੇ ਨੇ ਅਤੇ ਅਸਲ 'ਚ ਉਹਨਾਂ ਦੇ ਝਗੜੇ ਦਾ ਅੰਦਾਜ਼ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਇੱਕ ਦੂਸਰੇ 'ਤੇ ਬੋਲਦੇ ਨੇ, ਚਲਾਉਂਦੇ ਨੇ ਅਤੇ ਖਾਮਖਾਹ ਝਗੜਾ ਸ਼ੁਰੂ ਕਰ ਲੈਂਦੇ ਨੇ। ਸਾਥੀਓ ਇਸ ਤਰ੍ਹਾਂ ਕਰਨ ਦੇ ਨਾਲ ਮਸਲਾ ਹੱਲ ਨਹੀਂ ਹੁੰਦਾ ਬਲਕਿ ਮਜ਼ੀਦ ਵਿਗੜ ਜਾਂਦਾ ਏ। ਇਸ ਕਿਸਮ ਦੇ ਝਗੜੇ ਗੈਰ ਹਕੀਕੀ ਹੁੰਦੇ ਨੇ, ਪਰ ਜਿਹੜੇ ਦੂਸਰੀ ਕਿਸਮ ਦੇ ਝਗੜੇ ਨੇ ਉਹ ਗੈਰ ਹਕੀਕੀ ਨਹੀਂ ਹੁੰਦੇ, ਇਹਨਾਂ ਦੀ ਜ਼ਰੂਰ ਕੋਈ ਨਾ ਕੋਈ ਵਜ੍ਹਾ ਹੁੰਦੀ ਏ। ਆਮ ਤੌਰ 'ਤੇ ਬੱਚਿਆਂ ਦੀ ਪਾਲਪੋਸ, ਤਾਲੀਮ, ਰੁਪਏ ਪੈਸੇ ਦੇ ਮਾਮਲਾਤ, ਘਰੇਲੂ ਕੰਮਕਾਜ ਦੀ ਤਕਸੀਮ, ਇਹੋ ਜਿਹੇ ਮਾਮਲਾਤ 'ਤੇ ਮੀਆਂ ਬੀਵੀ ਦੇ ਦਰਮਿਆਨ ਅਕਸਰ ਝਗੜੇ ਹੋ ਜਾਂਦੇ ਨੇ ਅਤੇ ਅਸੀਂ ਵੇਖਦੇ ਹਾਂ ਕਿ ਦੂਸਰੇ ਰਿਸ਼ਤੇਦਾਰਾਂ ਦੇ ਨਾਲ ਤਾਲੁਕਾਤ ਵੀ ਝਗੜੇ ਦਾ ਬਾਇਸ ਬਣਦੇ ਨੇ। ਸਾਥੀਓ ਇਹਨਾਂ ਹਕੀਕੀ ਝਗੜਿਆਂ ਨੂੰ ਵੀ ਤੁਸੀਂ ਇਸ ਤਰ੍ਹਾਂ ਖਤਮ ਕਰ ਸਕਦੇ ਹੋ ਕਿ ਮੀਆਂ ਬੀਵੀ ਦੋਨੋਂ ਮਿਲ ਕੇ ਬੈਠਣ ਅਤੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਨ। ਅਗਰ ਉਹ ਦੋਨੋਂ ਮਿਲ ਕੇ ਉਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਤੇ ਫਿਰ ਯਕੀਨਨ ਤੁਸੀਂ ਬਹੁਤ ਸਾਰੇ ਮਸਾਇਲ ਤੇ ਕਾਬੂ ਪਾ ਲਵੋਗੇ ਤੇ ਤੁਹਾਡੇ ਦਰਮਿਆਨ ਇਖਤਲਾਫ ਵੀ ਪੈਦਾ ਨਹੀਂ ਹੋਏਗਾ। ਸਾਥੀਓ, ਇਸ ਕਿਸਮ ਦੇ ਝਗੜਿਆਂ ਨੂੰ ਖਤਮ ਕਰਨ ਦਾ ਇੱਕ ਤਰੀਕੇਕਾਰ ਇਹ ਵੀ ਹੈ ਕਿ ਜਦੋਂ ਕਦੀ ਤਕਰਾਰ ਵੱਧ ਜਾਏ ਤੇ ਮੀਆਂ ਬੀਵੀ ਕਿਸੇ ਰੈਸਟੋਰੈਂਟ, ਪਾਰਕ ਜਾਂ ਫਿਰ ਘਰ ਦੇ ਕਿਸੇ ਪੁਰਸਕੂਨ ਗੋਸ਼ੇ 'ਚ ਬੈਠਣ ਤੇ ਇੱਕ ਦੂਸਰੇ ਦੇ ਨਾਲ ਗੱਲਾਂ ਕਰਨ, ਇੱਕ ਦੂਸਰੇ ਦੀ ਗੱਲ ਸੁਣਨ ਤੇ ਫਿਰ ਉਹਦਾ ਹੱਲ ਤਲਾਸ਼ ਕਰਨ। ਜਦੋਂ ਤੁਸੀਂ ਇੱਕ ਦੂਸਰੇ ਦੀ ਗੱਲ ਠੰਡੇ ਦਿਮਾਗ ਨਾਲ ਸੁਣੋਗੇ ਤੇ ਠੰਡੇ ਦਿਲ ਨਾਲ ਉਹਦਾ ਫੈਸਲਾ ਕਰੋਗੇ ਤੇ ਫਿਰ ਯਕੀਨਨ ਤੁਸੀਂ ਹਰ ਮਸਲੇ ਤੇ ਕਾਬੂ ਪਾ ਲਵੋਗੇ। ਸਾਥੀਓ, ਯਾਦ ਰੱਖੋ ਕਿ ਝਗੜਾ ਖਤਮ ਕਰਨ ਦੇ ਲਈ ਤੇ ਮਸਲਾ ਹੱਲ ਕਰਨ ਦਾ ਪਹਿਲਾ ਅਸੂਲ ਇਹ ਵੇ ਕਿ ਮੀਆਂ ਬੀਵੀ ਦੋਨੋਂ ਆਪਣੀ ਗੱਲ ਮੁਖਤਸਰ ਤੋਂ ਮੁਖਤਸਰ ਅਲਫਾਜ਼ 'ਚ ਬਿਆਨ ਕਰਨ। ਦੂਸਰਾ ਅਸੂਲ ਇਹ ਕਿ ਅਮੂਮੀ ਗੱਲ ਕਰਨ, ਯਾਨੀ ਕਿ ਸਾਫ਼ ਸਾਫ਼ ਗੱਲ ਕਰਨ। ਗੋਲ ਮੋਲ ਗੱਲ ਕਰਨ ਦੇ ਨਾਲ ਦੂਸਰੇ ਨੂੰ ਗੁੱਸਾ ਆ ਜਾਂਦਾ ਏ ਤੇ ਮਸਲਾ ਵੀ ਹੱਲ ਨਹੀਂ ਹੁੰਦਾ। ਇਸ ਲਈ ਸਾਥੀਓ, ਸਾਫ਼ ਗੋਈ ਅਪਣਾਓ। ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ਦਰਮਿਆਨ ਝਗੜਾ ਨਾ ਹੋਏ ਤੇ ਤੁਹਾਡੇ ਦਿਲ 'ਚ ਇੱਕ ਦੂਸਰੇ ਦੇ ਲਈ ਕੋਈ ਰੰਜਿਸ਼ ਨਾ ਰਵੇ ਤੇ ਫਿਰ ਜ਼ਰੂਰੀ ਏ ਕਿ ਆਪਣੀ ਗੱਲ ਦੂਸਰੇ ਨੂੰ ਸਾਫ਼ ਸਾਫ਼ ਬਿਆਨ ਕਰੋ ਤੇ ਯਾਦ ਰੱਖੋ ਕਿ ਇੱਕ ਦੂਸਰੇ ਤੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਨਾ ਕਰੋ। ਜਦੋਂ ਅਸੀਂ ਦੂਸਰੇ ਤੇ ਜ਼ਿੱਦੀ, ਲਾਪਰਵਾਹ ਜਾਂ ਝਗੜਾਲੂ ਹੋਣ ਦਾ ਇਲਜ਼ਾਮ ਲਗਾਉਂਦੇ ਹਾਂ ਤੇ ਉਦੋਂ ਝਗੜਾ ਵੱਧ ਜਾਂਦਾ ਏ। ਹਮੇਸ਼ਾ ਮਸਬਤ ਰਵੱਈਆ ਅਪਣਾਓ। ਜਦੋਂ ਤੁਸੀਂ ਮਸਬਤ ਰਵੱਈਆ ਅਪਣਾਓਗੇ ਤੇ ਉਦੋਂ ਤੁਹਾਡੇ ਇਖਤਲਾਫਾਤ ਦੀ ਸ਼ਿੱਦਤ ਜ਼ਰੂਰ ਘੱਟ ਹੋ ਜਾਏਗੀ। ਸਾਥੀਓ, ਮਨਫੀ ਬਿਆਨਾਤ ਨੂੰ ਨਜ਼ਰਅੰਦਾਜ਼ ਕਰ ਦਵੋ। ਕਦੀ ਕਦਾਰ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਮੀਆਂ ਜਾਂ ਬੀਵੀ ਗੁੱਸੇ 'ਚ ਹੋਣ ਤਾਂ ਇੱਕ ਦੂਸਰੇ ਨੂੰ ਐਸੀਆਂ ਗੱਲਾਂ ਕਹਿ ਦਿੰਦੇ ਨੇ ਜਿਹਦੀ ਵਜ੍ਹਾ ਤੋਂ ਦੂਸਰੇ ਦੇ ਦਿਲ ਨੂੰ ਠੇਸ ਪਹੁੰਚਦੀ ਏ। ਸੋ ਇਸ ਸੂਰਤ 'ਚ ਆਪਣੀ ਬੀਵੀ ਦੀ ਗੱਲ ਨੂੰ ਜਾਂ ਆਪਣੇ ਖਾਵਨ ਦੀ ਗੱਲ ਨੂੰ ਦਿਲ 'ਤੇ ਨਾ ਲਗਾਓ, ਕਿਉਂਕਿ ਗੁੱਸੇ 'ਚ ਇਨਸਾਨ ਬਹੁਤ ਸਾਰੇ ਐਸੇ ਅਲਫਾਜ਼ ਕਹਿ ਦਿੰਦਾ ਏ ਜਿਹਦੇ 'ਤੇ ਉਹ ਬਾਅਦ 'ਚੋਂ ਪਛਤਾਉਂਦਾ ਏ। ਸਾਥੀਓ, ਆਖਰੀ ਗੱਲ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਹਮੇਸ਼ਾ ਆਪਣੀ ਜ਼ੁਬਾਨ ਨੂੰ ਕਾਬੂ 'ਚ ਰੱਖੋ। ਜਦੋਂ ਅਸੀਂ ਸੋਚ ਸਮਝ ਕੇ ਗੁਫ਼ਤਗੂ ਕਰਨੇ ਹਾਂ ਤੇ ਫਿਰ ਯਕੀਨਨ ਸਾਡੇ ਤਾਲੁਕਾਤ ਦੂਸਰਿਆਂ ਨਾਲ ਅੱਛੇ ਰਹਿੰਦੇ ਨੇ ਤੇ ਸਾਡੀ ਖਾਨਦਾਨੀ ਜ਼ਿੰਦਗੀ ਵੀ ਖੁਸ਼ਗਵਾਰ ਗੁਜ਼ਰਦੀ ਏ। ਬਾਈਬਲ ਮੁਕੱਦਸ 'ਚ ਵੀ ਅਗਰ ਅਸੀਂ ਇਮਸਾਲ ਦੀ ਕਿਤਾਬ ਇਹਦੇ 21ਵੇਂ ਬਾਪ ਦੀ 23ਵੀਂ ਆਇਤ ਪੜ੍ਹੀਏ ਤੇ ਇੱਥੇ ਇਹ ਲਿਖਿਆ ਹੈ ਕਿ ਜਿਹੜਾ ਆਪਣੇ ਮੂੰਹ ਤੇ ਜ਼ੁਬਾਨ ਦੀ ਨਿਗਹਿਬਾਨੀ ਕਰਦਾ ਏ ਉਹ ਆਪਣੀ ਜਾਨ ਨੂੰ ਮੁਸੀਬਤਾਂ ਤੋਂ ਮਹਿਫੂਜ਼ ਰੱਖਦਾ ਏ। ਸੋ ਸਾਥੀਓ, ਯਾਦ ਰੱਖੋ ਕਿ ਕਲਾਮੇ ਮੁਕੱਦਸ ਵੀ ਸਾਨੂੰ ਇਹ ਦੱਸਦਾ ਏ ਕਿ ਸਾਨੂੰ ਆਪਣੀ ਜ਼ੁਬਾਨ 'ਤੇ ਕਾਬੂ ਰੱਖਣ ਦੀ ਜ਼ਰੂਰਤ ਏ। ਜਦੋਂ ਅਸੀਂ ਸੋਚ ਸਮਝ ਕੇ ਬੋਲਾਂਗੇ ਤੇ ਫਿਰ ਯਕੀਨਨ ਅਸੀਂ ਬਹੁਤ ਸਾਰੀਆਂ ਮੁਸੀਬਤਾਂ ਤੋਂ ਦੂਰ ਰਵਾਂਗੇ ਤੇ ਬਹੁਤ ਸਾਰੇ ਲੜਾਈ ਝਗੜਿਆਂ ਤੋਂ ਵੀ ਅਸੀਂ ਮਹਿਫੂਜ਼ ਰਵਾਂਗੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੇ ਤੁਸੀਂ ਜ਼ਰੂਰ ਅੱਜ ਦੀਆਂ ਗੱਲਾਂ 'ਤੇ ਅਮਲ ਕਰੋਗੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਖੁਦਾਵੰਦ ਸਾਡੇ ਗੁਨਾਹਾਂ ਨੂੰ ਮਾਫ਼ ਕਰਦਾ ਹੈ ਤੇ ਸਾਨੂੰ ਨਵੀਂ ਜ਼ਿੰਦਗੀ ਅਤਾ ਫਰਮਾਉਂਦਾ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਜ਼ਬੂਰ 32 ਤੇ ਦੀ ਪਹਿਲੀ ਤੇ ਦੂਜੀ ਐਤ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਮੁਬਾਰਕ ਏ ਉਹ ਜਿਹਦੀ ਖਤਾ ਬਖਸ਼ੀ ਗਈ ਤੇ ਜਿਹਦਾ ਗੁਨਾਹ ਮਾਫ਼ ਕੀਤਾ ਗਿਆ। ਮੁਬਾਰਕ ਏ ਉਹ ਆਦਮੀ ਜਿਹਦੀ ਬਦਕਾਰੀ ਨੂੰ ਖੁਦਾਵੰਦ ਹਿਸਾਬ ਵਿੱਚ ਨਹੀਂ ਲਿਆਂਦਾ। ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਦਾ ਕਲਾਮ ਸਾਨੂੰ ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਜਦੋਂ ਇਨਸਾਨ ਆਪਣੇ ਗੁਨਾਹਾਂ ਤੋਂ ਤੋਬਾ ਕਰਦਾ ਹੈ, ਆਪਣੇ ਗੁਨਾਹਾਂ ਦੀ ਮਾਫ਼ੀ ਖੁਦਾ ਕੋਲੋਂ ਮੰਗਦਾ ਹੈ, ਉਸ ਵੇਲੇ ਖੁਦਾਵੰਦ ਉਹਦੇ ਗੁਨਾਹਾਂ ਨੂੰ ਬਖਸ਼ ਦਿੰਦਾ ਹੈ, ਉਹਦੀ ਜ਼ਿੰਦਗੀ ਨੂੰ ਤਬਦੀਲ ਕਰ ਦਿੰਦਾ ਹੈ ਤਾਂ ਕਿ ਉਹਦੇ ਤੋਂ ਆਪਣਾ ਜਲਾਲ ਜ਼ਾਹਿਰ ਕਰ ਸਕੇ। ਸਾਥੀਓ, ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਮੁਬਾਰਕ ਹੈ ਉਹ ਆਦਮੀ ਜਿਹਦੀ ਖਤਾ ਬਖਸ਼ੀ ਗਈ, ਜਿਹਦਾ ਗੁਨਾਹ ਮਾਫ਼ ਕੀਤਾ ਗਿਆ। ਮੁਬਾਰਕ ਹੈ ਉਹ ਆਦਮੀ ਜਿਹਦੀ ਬਦਕਾਰੀ ਨੂੰ ਖੁਦਾਵੰਦ ਹਿਸਾਬ ਵਿੱਚ ਨਹੀਂ ਲਿਆਂਦਾ। ਸੋ ਬੇਸ਼ੱਕ ਉਹ ਸ਼ਖਸ ਮੁਬਾਰਕ ਹੈ ਜਿਹਦੇ ਗੁਨਾਹਾਂ ਨੂੰ, ਜਿਹਦੀ ਬਦਕਾਰੀ ਨੂੰ ਖੁਦਾਵੰਦ ਬਖਸ਼ ਦਿੰਦਾ ਹੈ। ਸਾਥੀਓ, ਅਗਰ ਖੁਦਾਵੰਦ ਸਾਡੇ ਗੁਨਾਹਾਂ ਨੂੰ ਨਾ ਬਖਸ਼ੇ, ਅਗਰ ਖੁਦਾਵੰਦ ਸਾਡੀ ਬਦਕਾਰੀ ਨੂੰ ਹਿਸਾਬ ਵਿੱਚ ਲਿਆਏ ਤੇ ਫਿਰ ਅਸੀਂ ਬਚ ਨਹੀਂ ਸਕਦੇ, ਕਿਉਂਕਿ ਰੋਜ਼ਾਨਾ ਅਸੀਂ ਜਾਣੇ ਅਣਜਾਣੇ ਵਿੱਚ ਬਹੁਤ ਸਾਰੀਆਂ ਗਲਤੀ ਖਤਾਵਾਂ ਕਰ ਜਾਂਦੇ ਹਾਂ। ਕਿ ਦਫ਼ਾ ਅਸੀਂ ਆਪਣੀ ਗੱਲਬਾਤ ਵਿੱਚ ਇੰਜ ਦੀਆਂ ਖਤਾਵਾਂ ਕਰ ਜਾਂਦੇ ਹਾਂ ਜਿਹੜੀਆਂ ਕਿ ਸਾਡੇ ਲਈ ਨੁਕਸਾਨ ਦਾ ਬਾਇਸ ਹੁੰਦੇ ਨੇ, ਪਰ ਸਾਥੀਓ ਖੁਦਾਵੰਦ ਫਿਰ ਵੀ ਸਾਡੇ ਗੁਨਾਹਾਂ ਨੂੰ ਮਾਫ਼ ਕਰਦਾ ਹੈ ਤੇ ਸਾਨੂੰ ਨਵੀਂ ਜ਼ਿੰਦਗੀ ਅਤਾ ਫਰਮਾਉਂਦਾ ਹੈ। ਸੋ ਆਹ ਖੁਦਾ ਦਾ ਫਜ਼ਲ ਹੈ, ਉਹਦਾ ਰਹਿਮ ਹੈ ਕਿ ਉਹ ਸਾਡੇ ਨਾਲ ਪਿਆਰ ਤੇ ਮੁਹੱਬਤ ਕਰਦਾ ਹੈ ਤੇ ਹਰ ਦਫ਼ਾ ਸਾਨੂੰ ਮਾਫ਼ ਕਰਨ ਦੇ ਲਈ ਤਿਆਰ ਰਹਿੰਦਾ ਹੈ। ਸਾਥੀਓ, ਖੁਦਾਵੰਦ ਹਰ ਇੱਕ ਇਨਸਾਨ ਨੂੰ ਆਹ ਮੌਕਾ ਬਖਸ਼ਦਾ ਹੈ ਕਿ ਉਹ ਤੋਬਾ ਕਰੇ, ਆਪਣੇ ਗੁਨਾਹਾਂ ਦੀ ਮਾਫ਼ੀ ਮੰਗੇ ਤੇ ਖੁਦਾਵੰਦ ਕੋਲੋਂ ਨਵੀਂ ਜ਼ਿੰਦਗੀ ਪਾਏ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਪਦਾਇਸ਼ ਦੀ ਕਿਤਾਬ ਦੇ 6 ਬਾਬ ਦੀ 13ਵੀਂ ਐਤ ਪੜ੍ਹੀਏ ਤੇ ਇੱਥੇ ਅਸੀਂ ਇਹ ਗੱਲ ਪੜ੍ਹਨੇ ਆ ਕਿ ਖੁਦਾ ਨੇ ਆਪਣੇ ਬੰਦਾ ਨੂਹ ਨੂੰ ਫਰਮਾਇਆ ਕਿ ਤਮਾਮ ਬਸ਼ਰ ਦਾ ਖਾਤਮਾ ਮੇਰੇ ਸਾਹਮਣੇ ਆ ਪਹੁੰਚਿਆ ਹੈ, ਕਿਉਂਕਿ ਉਹਨਾਂ ਦੀ ਵਜ੍ਹਾ ਤੋਂ ਜ਼ਮੀਨ ਜ਼ੁਲਮ ਦੇ ਨਾਲ ਭਰ ਗਈ ਹੈ। ਸੋ ਵੇਖ, ਮੈਂ ਜ਼ਮੀਨ ਸਮੇਤ ਉਹਨਾਂ ਨੂੰ ਹਲਾਕ ਕਰ ਦੇਵਾਂਗਾ। ਸਾਥੀਓ, ਖੁਦਾਵੰਦ ਨੇ ਆ ਕਲਾਮ ਆਪਣੇ ਬੰਦਾ ਹਜ਼ਰਤ ਨੂਹ ਦੇ ਨਾਲ ਉਸ ਵੇਲੇ ਕੀਤਾ ਜਦੋਂ ਆ ਜ਼ਮੀਨ ਗੁਨਾਹ ਤੇ ਜ਼ੁਲਮ ਦੀ ਵਜ੍ਹਾ ਤੋਂ ਭਰ ਗਈ ਸੀ। ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਏ ਕਿ ਜਦੋਂ ਖੁਦਾਵੰਦ ਨੇ ਜ਼ਮੀਨ ਤੇ ਇਨਸਾਨ ਨੂੰ, ਜਿਹਨੂੰ ਉਹਨੇ ਪੈਦਾ ਕੀਤਾ ਸੀ, ਵੇਖਿਆ, ਉਸ ਵੇਲੇ ਉਹਦੇ ਤੋਂ ਮਾਲੂਲ ਹੋਇਆ, ਦਿਲ ਵਿੱਚ ਉਹਨੇ ਗਮ ਕੀਤਾ, ਉਹਨੂੰ ਦਿਲੀ ਦੁੱਖ ਹੋਇਆ, ਕਿਉਂਕਿ ਖੁਦਾ ਨੇ ਆਖਿਆ ਕਿ ਮੈਂ ਇਨਸਾਨ ਤੋਂ ਜਿਹਨੂੰ ਮੈਂ ਪੈਦਾ ਕੀਤਾ ਹੈ ਰੂਹੇ ਜ਼ਮੀਨ ਤੇ ਮਿਟਾ ਦੇਵਾਂਗਾ, ਕਿਉਂਕਿ ਇਹਨਾਂ ਦੀ ਵਜ੍ਹਾ ਤੋਂ ਜ਼ਮੀਨ ਜ਼ੁਲਮ ਦੇ ਨਾਲ ਭਰ ਗਈ ਹੈ, ਜ਼ਮੀਨ ਨਾਰਾਜ਼ ਹੋ ਗਈ ਹੈ। ਸਾਥੀਓ, ਖੁਦਾਵੰਦ ਨੇ ਆਪਣੇ ਬੰਦਾ ਹਜ਼ਰਤ ਨੂਹ ਦੇ ਜ਼ਰੀਏ ਲੋਕਾਂ ਨੂੰ ਆ ਮੌਕਾ ਬਖਸ਼ਿਆ ਕਿ ਉਹ ਤੋਬਾ ਕਰਨ। ਹਜ਼ਰਤ ਨੂਹ ਨੂੰ ਆ ਪੈਗਾਮ ਦਿੱਤਾ ਗਿਆ ਕਿ ਉਹ ਲੋਕਾਂ ਤੇ ਇਸ ਗੱਲ ਨੂੰ ਵਾਜ਼ੇ ਕਰ ਦੇਵੇ, ਲੋਕਾਂ ਨੂੰ ਆ ਗੱਲ ਦੱਸ ਦੇਵੇ ਕਿ ਖੁਦਾਵੰਦ ਪਾਣੀ ਦਾ ਤੂਫਾਨ ਇਸ ਜ਼ਮੀਨ ਤੇ ਲਿਆਏਗਾ ਤੇ ਉਹ ਉਹਨਾਂ ਲੋਕਾਂ ਨੂੰ ਹਲਾ ਕਰ ਦੇਵੇਗਾ ਜਿਨ੍ਹਾਂ ਨੇ ਗੁਨਾਹ ਕੀਤਾ ਹੋਏਗਾ, ਜਿਨ੍ਹਾਂ ਨੇ ਆਪਣੀ ਬੁਰੀ ਰਾਵਾਂ ਨੂੰ ਤਰਕ ਨਾ ਕੀਤਾ ਹੋਏਗਾ। ਖੁਦਾ ਦੇ ਨਾਫਰਮਾਨ ਲੋਕ ਪਾਣੀ ਦੇ ਤੂਫਾਨ ਨਾਲ ਹਲਾਕ ਹੋ ਜਾਣਗੇ, ਪਰ ਜਿਹੜੇ ਤੋਬਾ ਕਰਨਗੇ, ਖੁਦਾ ਤੇ ਈਮਾਨ ਲਿਆਉਣਗੇ ਤੇ ਕਸ਼ਤੀ ਵਿੱਚ ਆ ਜਾਣਗੇ, ਉਹ ਬਚ ਜਾਣਗੇ। ਸਾਥੀ, ਖੁਦਾਵੰਦ ਨੇ ਆਪਣੇ ਬੰਦਾ ਹਜ਼ਰਤ ਨੂਹ ਨੂੰ ਫਰਮਾਇਆ ਕਿ ਉਹ ਕਸ਼ਤੀ ਬਣਾਏ ਤੇ ਕਸ਼ਤੀ ਨੂੰ ਬਣਾਉਣ ਦੇ ਨਾਲ ਨਾਲ ਉਹ ਲੋਕਾਂ ਵਿੱਚ ਇਸ ਗੱਲ ਦੀ ਮੁਨਾਦੀ ਕਰੇ ਕਿ ਲੋਕ ਤੋਬਾ ਕਰਨ ਤੇ ਆਉਣ ਵਾਲੇ ਅਜ਼ਾਬ ਤੋਂ ਬਚ ਜਾਣ। ਸੋ ਖੁਦਾਵੰਦ ਨੇ ਹਜ਼ਰਤ ਨੂਹ ਦੇ ਜ਼ਮਾਨੇ ਦੇ ਲੋਕਾਂ ਨੂੰ ਤੋਬਾ ਦਾ ਮੌਕਾ ਫਰਾਹਮ ਕੀਤਾ। ਖੁਦਾਵੰਦ ਇਸ ਗੱਲ ਦੇ ਲਈ ਤਿਆਰ ਸੀ ਕਿ ਅਗਰ ਉਹ ਤੋਬਾ ਕਰਨਗੇ ਤੇ ਖੁਦਾਵੰਦ ਉਹਨਾਂ ਦੇ ਗੁਨਾਹਾਂ ਨੂੰ ਮਾਫ਼ ਕਰ ਦੇਵੇਗਾ, ਉਹਨਾਂ ਦੇ ਗੁਨਾਹਾਂ ਨੂੰ ਹਿਸਾਬ ਵਿੱਚ ਨਹੀਂ ਲਿਆਏਗਾ, ਬਲਕਿ ਉਹਨਾਂ ਤੇ ਆਪਣਾ ਰਹਿਮ ਕਰੇਗਾ, ਆਪਣਾ ਫਜ਼ਲ ਕਰੇਗਾ ਤੇ ਉਹਨਾਂ ਨੂੰ ਬਚਾ ਲਵੇਗਾ। ਪਰ ਸਾਥੀਓ, ਹਜ਼ਰਤ ਨੂਹ ਦੇ ਜ਼ਮਾਨੇ ਦੇ ਲੋਕਾਂ ਨੇ ਆਪਣੇ ਗੁਨਾਹਾਂ ਨੂੰ ਨਾ ਛੱਡਿਆ, ਉਹਨਾਂ ਨੇ ਤੋਬਾ ਨਾ ਕੀਤੀ, ਖੁਦਾ ਦੇ ਕਲਾਮ ਨੂੰ ਕਬੂਲ ਨਾ ਕੀਤਾ, ਬਲਕਿ ਉਹਨਾਂ ਨੇ ਖੁਦਾ ਦੇ ਨਾਮ ਦੀ ਤਕਫੀਰ ਕੀਤੀ। ਤੇ ਸਾਥੀਓ, ਖੁਦਾਵੰਦ ਦੇ ਕਲਾਮ ਆ ਗੱਲ ਬਿਆਨ ਕਰਦਾ ਕਿ ਸਿਰਫ ਹਜ਼ਰਤ ਨੂਹ ਤੇ ਉਹਦਾ ਖਾਨਦਾਨ ਕਸ਼ਤੀ ਵਿੱਚ ਆ ਗਿਆ ਤੇ ਖੁਦਾ ਨੇ ਖੁਦ ਉਸ ਕਸ਼ਤੀ ਦਾ ਦਰਵਾਜ਼ਾ ਬੰਦ ਕੀਤਾ ਤੇ ਆਖਿਰਕਾਰ ਫਿਰ ਖੁਦਾ ਨੇ ਇਸ ਜ਼ਮੀਨ ਤੇ ਪਾਣੀ ਦਾ ਤੂਫਾਨ ਕਲਿਆ। ਜਿਹੜੇ ਕਸ਼ਤੀ ਤੋਂ ਬਾਹਰ ਸਨ ਉਹ ਪਾਣੀ ਦੇ ਤੂਫਾਨ ਨਾਲ ਹਲਾਕ ਹੋ ਗਏ। ਸੋ ਉਹਨਾਂ ਨੇ ਆਪਣੇ ਗੁਨਾਹ ਦੀ ਸਜ਼ਾ ਪਾਈ। ਉਹ ਇਸ ਲਈ ਹਲਾਕ ਹੋਏ ਕਿਉਂਕਿ ਉਹਨਾਂ ਨੇ ਤੋਬਾ ਨਾ ਕੀਤੀ, ਉਹਨਾਂ ਨੇ ਆਪਣੇ ਗੁਨਾਹਾਂ ਦੀ ਮਾਫ਼ੀ ਖੁਦਾ ਕੋਲੋਂ ਨਾ ਮੰਗੀ, ਉਹਨਾਂ ਨੇ ਆਪਣੀ ਬੁਰੀ ਰਾਵਣ ਨੂੰ ਨਾ ਛੱਡਿਆ, ਬਲਕਿ ਉਹ ਆਪਣੀ ਬਦੀ ਦੀ ਵਜ੍ਹਾ ਤੋਂ, ਗੁਨਾਹ ਦੀ ਵਜ੍ਹਾ ਤੋਂ ਮੌਤ ਦਾ ਸ਼ਿਕਾਰ ਹੋਏ। ਪਰ ਸਾਥੀਓ, ਹਜ਼ਰਤ ਨੂਹ ਤੇ ਉਹਦਾ ਖਾਨਦਾਨ ਇਸ ਲਈ ਬਚ ਗਿਆ ਕਿਉਂਕਿ ਉਹਨਾਂ ਨੇ ਖੁਦਾ ਦੇ ਹੁਕਮ ਨੂੰ ਮੰਨਿਆ, ਉਹ ਖੁਦਾ ਤੇ ਈਮਾਨ ਲਿਆਏ ਤੇ ਖੁਦਾ ਦੇ ਕਲਾਮ ਦੇ ਮੁਤਾਬਿਕ ਉਹ ਕਿਸ਼ਤੀ ਵਿੱਚ ਆ ਗਏ। ਸੋ ਉਹਨਾਂ ਨੇ ਖੁਦਾ ਵਿੱਚ ਪਨਾਹ ਪਾਈ, ਖੁਦਾਵੰਦ ਵਿੱਚ ਨਿਜਾਤ ਪਾਈ, ਆਪਣੇ ਗੁਨਾਹਾਂ ਦੀ ਮਾਫ਼ੀ ਪਾ ਕੇ ਖੁਦਾਵੰਦ ਕੋਲੋਂ ਨਵੀਂ ਜ਼ਿੰਦਗੀ ਹਾਸਲ ਕੀਤੀ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਜ਼ ਐਲਨ ਜੀ ਵਾਈਟ ਆਪਣੀ ਕਿਤਾਬ ਕਦੀਮ ਅਬਾਈ ਬਜ਼ੁਰਗ ਵਾਂਬੀਆ ਦੇ ਸਫ਼ਰ ਨੰਬਰ 85 ਵਿੱਚ ਆਗਾ ਲਿਖਦੀ ਹੈ ਕਿ ਤੂਫਾਨ ਤੋਂ 120 ਬਰਸ ਪਹਿਲੋਂ ਖੁਦਾਵੰਦ ਨੇ ਆਪਣੇ ਪਾਕ ਫਰਿਸ਼ਤਿਆਂ ਦੇ ਵਸੀਲੇ ਨਾਲ ਆਪਣਾ ਇਰਾਦਾ ਨੂੰ ਤੇ ਜ਼ਾਹਿਰ ਕੀਤਾ ਤੇ ਉਹਨੂੰ ਕਸ਼ਤੀ ਬਣਾਉਣ ਦੀ ਹਦਾਇਤ ਫਰਮਾਈ। ਕਸ਼ਤੀ ਨੂੰ ਬਣਾਉਣ ਦੇ ਵੇਲੇ ਨੂਹ ਨੂੰ ਮੁਨਾਦੀ ਕਰਨਾ ਸੀ ਕਿ ਖੁਦਾ ਦੁਨੀਆ ਤੇ ਤੂਫਾਨ ਲਿਆਏਗਾ ਤੇ ਬਦਕਾਰਾਂ ਨੂੰ ਹਲਾਕ ਕਰ ਦੇਵੇਗਾ, ਜਿਹੜੇ ਉਹਦੇ ਪੈਗਾਮ ਤੇ ਈਮਾਨ ਲਿਆ ਕੇ ਤੋਬਾ ਕਰਨਗੇ, ਜਿਹੜੇ ਆਪਣੇ ਗੁਨਾਹਾਂ ਤੋਂ ਬਾਜ਼ ਆਣਗੇ ਉਹਨਾਂ ਨੂੰ ਜ਼ਰੂਰ ਮਾਫ਼ੀ ਮਿਲੇਗੀ, ਉਹ ਬਚ ਜਾਣਗੇ। ਸੋ ਸਾਥੀਓ, ਇਹ ਗੱਲ ਸੱਚ ਏ ਕਿ 120 ਬਰਸ ਤੱਕ ਹਜ਼ਰਤ ਨੂੰ ਮੁਨਾਦੀ ਕਰਦੇ ਰਹੇ, ਉਹਨਾਂ ਨੇ ਲੋਕਾਂ ਵਿੱਚ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਖੁਦਾ ਦੁਨੀਆ ਤੇ ਤੂਫਾਨ ਲਿਆਏਗਾ ਤੇ ਬਦਕਾਰਾਂ ਨੂੰ ਹਲਾਕ ਕਰ ਦੇਵੇਗਾ, ਪਰ ਜਿਹੜੇ ਖੁਦਾ ਤੇ ਈਮਾਨ ਲਿਆਣਗੇ, ਤੋਬਾ ਕਰਨਗੇ, ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣਗੇ, ਖੁਦਾਵੰਦ ਉਹਨਾਂ ਦੇ ਗੁਨਾਹਾਂ ਨੂੰ ਮਾਫ਼ ਕਰੇਗਾ, ਉਹਨਾਂ ਨੂੰ ਮਾਫ਼ੀ ਮਿਲੇਗੀ ਤੇ ਉਹ ਬਚ ਜਾਣਗੇ। ਪਰ ਸਾਥੀਓ, ਇਸ ਕਲਾਮ ਦੇ ਬਾਵਜੂਦ ਲੋਕਾਂ ਨੇ ਹਜ਼ਰਤ ਨੂੰ ਦੀ ਗੱਲ ਨਾ ਸੁਣੀ, ਉਹਨਾਂ ਨੇ ਆਪਣੇ ਗੁਨਾਹਾਂ ਨੂੰ ਨਾ ਛੱਡਿਆ, ਜਿਹਦੀ ਵਜ੍ਹਾ ਤੋਂ ਉਹਨਾਂ ਨੇ ਆਪਣੇ ਗੁਨਾਹਾਂ ਦੀ ਸਜ਼ਾ ਪਾਈ। ਸਾਥੀਓ, ਹਜ਼ਰਤ ਨੂੰ ਤੇ ਉਹਦਾ ਖਾਨਦਾਨ ਖੁਦਾ ਦੇ ਹਜ਼ੂਰ ਰਾਸਤਬਾਜ਼ ਠਹਿਰਿਆ, ਕਿਉਂਕਿ ਉਹਨਾਂ ਨੇ ਖੁਦਾਵੰਦ ਕੋਲੋਂ ਮਾਫ਼ੀ ਮੰਗੀ, ਉਹ ਖੁਦਾ ਤੇ ਈਮਾਨ ਲਿਆਏ, ਉਹਨਾਂ ਨੇ ਖੁਦਾ ਦੇ ਕਲਾਮ ਤੇ ਅਮਲ ਕੀਤਾ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਜ਼ ਐਲਨ ਜੀ ਵਾਈਟ ਆਪਣੀ ਕਿਤਾਬ ਕਦੀਮ ਬਾਈ ਬਜ਼ੁਰਗ ਵਾਂਬੀਆ ਦੇ ਸਫ਼ਾ ਨੰਬਰ 90 ਵਿੱਚ ਆ ਗੱਲ ਲਿਖਦੀ ਏ ਕਿ ਖੁਦਾਵੰਦ ਨੇ ਨੂਹ ਨੂੰ ਆਖਿਆ ਕਿ ਤੂੰ ਆਪਣੇ ਪੂਰੇ ਖਾਨਦਾਨ ਦੇ ਨਾਲ ਕਿਸ਼ਤੀ ਵਿੱਚ ਆ ਜਾ, ਕਿਉਂਕਿ ਮੈਂ ਤੈਨੂੰ ਆਪਣੇ ਸਾਹਮਣੇ ਇਸ ਜ਼ਮਾਨੇ ਵਿੱਚ ਰਾਸਤਬਾਜ਼ ਵੇਖਿਆ। ਦੁਨੀਆ ਨੇ ਨੂਹ ਦੀ ਅਗਾਹੀ ਨੂੰ ਰੱਦ ਕਰ ਦਿੱਤਾ ਸੀ, ਪਰ ਉਹਦਾ ਅਸਰ ਤੇ ਨਮੂਨਾ ਉਹਦੇ ਖਾਨਦਾਨ ਦੇ ਲਈ ਬਰਕਤ ਦਾ ਬਾਇਸ ਹੋਇਆ। ਉਹਦੀ ਵਫ਼ਾਦਾਰੀ ਤੇ ਦਿਆਨਤਦਾਰੀ ਦੇ ਸਿਲੇ ਵਿੱਚ ਖੁਦਾ ਨੇ ਉਹਨੂੰ ਉਹਦੇ ਸਾਰੇ ਖਾਨਦਾਨ ਸਮੇਤ ਬਚਾ ਲਿਆ। ਵਾਲਦੈਨ ਦੀ ਵਫ਼ਾਦਾਰੀ ਦਾ ਕਿੰਨਾ ਹੀ ਅੱਛਾ ਅਜਰ ਹੈ। ਸੋ ਸਾਥੀਓ, ਅਸੀਂ ਇਸ ਵਾਕਿਏ ਵਿੱਚ ਆ ਗੱਲ ਪਾਉਂਦੇ ਹਾਂ ਕਿ ਜਦੋਂ ਹਜ਼ਰਤ ਨੂਹ ਨੇ ਖੁਦਾ ਦੇ ਕਲਾਮ ਨੂੰ ਕਬੂਲ ਕੀਤਾ ਤਾਂ ਆਪਣੇ ਖਾਨਦਾਨ ਦੇ ਸਮੇਤ ਕਿਸ਼ਤੀ ਵਿੱਚ ਆ ਗਿਆ। ਉਸ ਵੇਲੇ ਖੁਦਾਵੰਦ ਨੇ ਉਹਦੇ ਬਾਰੇ ਅਗਵਾਹੀ ਦਿੱਤੀ ਕਿ ਇਸ ਜ਼ਮਾਨੇ ਵਿੱਚ ਮੈਂ ਇਹਨੂੰ ਰਾਸਤਬਾਜ਼ ਪਾਇਆ ਹੈ। ਸੋ ਹਜ਼ਰਤ ਨੂਹ ਆਪਣੀ ਵਫ਼ਾਦਾਰੀ ਤੇ ਦਿਆਨਤਦਾਰੀ ਦੀ ਵਜ੍ਹਾ ਤੋਂ ਖੁਦਾ ਦੇ ਹਜ਼ੂਰ ਪਸੰਦੀਦਾ ਠਹਿਰਿਆ, ਇਸ ਲਈ ਖੁਦਾਵੰਦ ਨੇ ਉਹਨੂੰ ਉਹਦੇ ਖਾਨਦਾਨ ਸਮੇਤ ਬਚਾ ਲਿਆ। ਸੋ ਅਸੀਂ ਵੇਖ ਸਕਦੇ ਹਾਂ ਕਿ ਹਜ਼ਰਤ ਨੂਹ ਖੁਦਾ ਦੇ ਹਜ਼ੂਰ ਮੁਬਾਰਕ ਠਹਿਰਿਆ, ਉਹਦਾ ਖਾਨਦਾਨ ਮੁਬਾਰਕ ਠਹਿਰਿਆ, ਕਿਉਂਕਿ ਖੁਦਾਵੰਦ ਨੇ ਇਹਨਾਂ ਦੇ ਗੁਨਾਹਾਂ ਨੂੰ ਬਖਸ਼ਿਆ ਤੇ ਇਹਨਾਂ ਨੂੰ ਨਵੀਂ ਜ਼ਿੰਦਗੀ ਅਤਾ ਫਰਮਾਈ। ਪਰ ਸਾਥੀਓ, ਜਿਨ੍ਹਾਂ ਲੋਕਾਂ ਨੇ ਤੋਬਾ ਨਾ ਕੀਤੀ, ਖੁਦਾਵੰਦ ਕੋਲ ਆਪਣੇ ਗੁਨਾਹਾਂ ਦੀ ਮਾਫ਼ੀ ਨਾ ਮੰਗੀ, ਅਸੀਂ ਵੇਖਣਾ ਕਿ ਉਹਨਾਂ ਨੇ ਆਪਣੇ ਗੁਨਾਹ ਦੀ ਸਜ਼ਾ ਪਾਈ। ਸਾਥੀਓ, ਖੁਦਾ ਦੀ ਖਾਦਮਾ ਮਿਸਜ਼ ਐਲਨ ਜੀ ਵਾਈਟ ਵੀ ਗੱਲ ਫਰਮਾਉਂਦੀ ਏ ਕਿ ਅਗਰ ਤੂਫਾਨ ਆਉਣ ਤੋਂ ਪਹਿਲਾਂ ਲੋਕ ਇਸ ਆਗਾਹੀ ਤੇ ਈਮਾਨ ਲੈ ਆਉਂਦੇ ਤੇ ਆਪਣੀ ਬਦਕਾਰੀ ਤੋਂ ਤੋਬਾ ਕਰ ਲੈਂਦੇ ਤੇ ਫਿਰ ਖੁਦਾਵੰਦ ਦਾ ਕਹਿਰ ਜਿਹੜਾ ਸ਼ਿੱਦਤ ਦੇ ਨਾਲ ਉਹਨਾਂ ਤੇ ਨਾਜ਼ਿਲ ਹੋਣਾ ਸੀ, ਉਸ ਤੋਂ ਫਿਰ ਉਹਨਾਂ ਨੇ ਬਚ ਜਾਣਾ ਸੀ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਅਗਰ ਤੂਫਾਨ ਆਉਣ ਤੋਂ ਪਹਿਲਾਂ ਲੋਕ ਆਗਾਹੀ ਦੇ ਪੈਗਾਮ ਤੇ ਈਮਾਨ ਲੈ ਆਉਂਦੇ, ਅਗਰ ਉਹ ਆਪਣੀ ਬਦਕਾਰੀ ਤੋਂ ਤੋਬਾ ਕਰ ਲੈਂਦੇ, ਅਗਰ ਉਹ ਖੁਦਾਵੰਦ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗ ਲੈਂਦੇ ਤੇ ਫਿਰ ਯਕੀਨਨ ਉਹਨਾਂ ਨੇ ਹਲਾਕ ਹੋਣ ਤੋਂ ਬਚ ਜਾਣਾ ਸੀ। ਉਹਨਾਂ ਨੇ ਖੁਦਾਵੰਦ ਕੋਲੋਂ ਮਾਫ਼ੀ ਪਾ ਕੇ ਨਵੀਂ ਜ਼ਿੰਦਗੀ ਨੂੰ ਹਾਸਲ ਕਰ ਲੈਣਾ ਸੀ। ਪਰ ਸਾਥੀਓ, ਜਦੋਂ ਉਹਨਾਂ ਨੇ ਤੋਬਾ ਨਾ ਕੀਤੀ, ਆਪਣੇ ਗੁਨਾਹਾਂ ਦੀ ਮਾਫ਼ੀ ਨਾ ਮੰਗੀ, ਉਸ ਵੇਲੇ ਅਸੀਂ ਵੇਖਦੇ ਕਿ ਖੁਦਾ ਦਾ ਕਹਿਰ ਗੁਨਾਹ ਦੀ ਵਜ੍ਹਾ ਤੋਂ ਉਹਨਾਂ 'ਤੇ ਨਾਜ਼ਿਲ ਹੋਇਆ। ਸਾਥੀਓ, ਯਾਦ ਰੱਖੋ ਕਿ ਗੁਨਾਹ ਖੁਦਾ ਦਾ ਕਹਿਰ, ਖੁਦਾ ਦਾ ਅਜ਼ਾਬ ਪੈਦਾ ਕਰਦਾ ਹੈ, ਪਰ ਮਾਫ਼ੀ ਖੁਦਾ ਦੇ ਕਹਿਰ ਨੂੰ, ਉਹਦੇ ਗਜ਼ਬ ਨੂੰ ਖਤਮ ਕਰਦੀ ਹੈ, ਟਾਲ ਦਿੰਦੀ ਹੈ। ਸਾਥੀਓ, ਖੁਦਾ ਦੀ ਖਾਦਮਾ ਮਿਸ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਤੋਬਾ ਤੇ ਗੁਨਾਹ ਦੀ ਮਾਫ਼ੀ ਦੀ ਦੁਆ ਹਮੇਸ਼ਾ ਸੁਣੀ ਜਾਂਦੀ ਹੈ ਤੇ ਬਾਈਬਲ ਮੁਕੱਦਸ ਵੀ ਇਹ ਗੱਲ ਬਿਆਨ ਕਰਦੀ ਹੈ ਕਿ ਜਿਹੜਾ ਸ਼ਖਸ ਆਪਣੇ ਗੁਨਾਹਾਂ ਨੂੰ ਛੁਪਾਉਂਦਾ ਉਹ ਕਾਮਯਾਬ ਨਹੀਂ ਹੋਏਗਾ, ਪਰ ਜਿਹੜਾ ਆਪਣੇ ਗੁਨਾਹਾਂ ਦਾ ਇਕਰਾਰ ਕਰਕੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੇਗਾ, ਉਹ ਖੁਦਾਵੰਦ ਦਾ ਰਹਿਮ ਪਾਏਗਾ, ਉਹ ਖੁਦਾਵੰਦ ਕੋਲੋਂ ਬਰਕਤ ਪਾਏਗਾ। ਔਰ ਫਿਰ ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯਹੋਨਾ ਰਸੂਲ ਦਾ ਪਹਿਲਾ ਖਤ, ਇਹਦੇ ਪਹਿਲੇ ਬਾਬ ਦੀ 9ਵੀਂ ਐਤ ਪੜ੍ਹੀਏ ਤੇ ਇੱਥੇ ਇਹ ਗੱਲ ਲਿਖੀ ਹੋਈ ਹੈ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤੇ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਤੇ ਸਾਨੂੰ ਸਾਰੀ ਨਾਰਾਜ਼ਗੀ ਤੋਂ ਪਾ ਕਰਨ ਵਿੱਚ ਸੱਚਾ ਤੇ ਆਦਿਲ ਹੈ। ਸੋ ਸਾਥੀਓ, ਬਾਈਬਲ ਮੁਕੱਦਸ ਦਾ ਆਹ ਹਵਾਲਾ ਆ ਗੱਲ ਬਿਆਨ ਕਰਦਾ ਹੈ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤੇ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਤੇ ਸਾਨੂੰ ਸਾਰੀ ਨਾਰਾਜ਼ਗੀ ਤੋਂ ਪਾ ਕਰਨ ਵਿੱਚ ਸੱਚਾ ਤੇ ਆਦਿਲ ਹੈ। ਸੋ ਸਾਥੀਓ, ਇਸ ਕਲਾਮ ਦੇ ਨਾਲ ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਆਪਣੇ ਗੁਨਾਹਾਂ ਤੋਂ ਤੋਬਾ ਕਰੋ, ਖੁਦਾਵੰਦ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੋ ਤਾਂ ਕਿ ਖੁਦਾਵੰਦ ਤੁਹਾਡੇ ਗੁਨਾਹਾਂ ਨੂੰ ਮਾਫ਼ ਫਰਮਾਏ ਤੇ ਤੁਹਾਨੂੰ ਨਵੀਂ ਜ਼ਿੰਦਗੀ ਅਤਾ ਫਰਮਾਏ ਤਾਂ ਕਿ ਤੁਸੀਂ ਖੁਦਾ ਦੀ ਰਾਸਤਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਇਆਂ ਉਹਦੇ ਜਲਾਲ ਨੂੰ ਇਸ ਦੁਨੀਆਂ ਵਿੱਚ ਜ਼ਾਹਿਰ ਕਰ ਸਕੋ। ਸੋ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਮੁਬਾਰਕ ਹੈ ਉਹ ਆਦਮੀ ਜਿਹਦੀ ਖਤਾ ਬਖਸ਼ੀ ਗਈ, ਜਿਹਦਾ ਗੁਨਾਹ ਮਾਫ਼ ਕੀਤਾ ਗਿਆ, ਜਿਹਦੀ ਬਦਕਾਰੀ ਨੂੰ ਖੁਦਾਵੰਦ ਹਿਸਾਬ ਵਿੱਚ ਨਹੀਂ ਲਿਆਂਦਾ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ, ਆਓ ਅਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰੀਏ, ਖੁਦਾ ਦੇ ਅੱਗੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀਏ, ਤਾਂ ਕਿ ਖੁਦਾਵੰਦ ਆਪਣਾ ਰਹਿਮ ਆਪਣਾ ਫਜ਼ਲ ਸਾਡੇ 'ਤੇ ਕਰੇ ਅਤੇ ਸਾਨੂੰ ਨਵੀਂ ਜ਼ਿੰਦਗੀ ਅਤਾ ਫਰਮਾਏ, ਤਾਂ ਕਿ ਅਸੀਂ ਉਹਦੇ ਨਾਲ ਕਾਇਮ ਉਦਾਇਮ ਰਹਿੰਦੇ ਹੋਏ ਹਾਂ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਸੂ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਇਸ ਗੱਲ ਦਾ ਇਕਰਾਰ ਕਰਦੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਸਾਡੇ ਗੁਨਾਹ ਬੇਸ਼ੁਮਾਰ ਨੇ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਅਸੀਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਦੇ ਹਾਂ। ਐ ਖੁਦਾਵੰਦ, ਤੂੰ ਰਹੀਮ ਅਤੇ ਕਰੀਮ ਖੁਦਾ ਹੈ, ਤੂੰ ਆਦਿਲ ਖੁਦਾ ਹੈ, ਅਤੇ ਤੂੰ ਹਰ ਵੇਲੇ ਆਪਣੇ ਲੋਕਾਂ ਦੇ ਗੁਨਾਹਾਂ ਨੂੰ ਬਖਸ਼ਣਾ ਹੈ ਅਤੇ ਉਹਨਾਂ ਨੂੰ ਨਵੀਂ ਜ਼ਿੰਦਗੀ ਤਾ ਫਰਮਾਉਣਾ ਹੈ। ਤੇਰੀ ਇਸ ਮੁਹੱਬਤ ਦੇ ਲਈ, ਇਸ ਪਿਆਰ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਦੇ ਹਾਂ। ਐ ਖੁਦਾਵੰਦ, ਅੱਜ ਅਸਾਂ ਇਸ ਗੱਲ ਨੂੰ ਸਿੱਖਿਆ ਹੈ ਕਿ ਤੂੰ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਸਾਰਿਆਂ ਦੀ ਤੌਬਾ ਤੱਕ ਨੂੰ ਬਚਾਉਂਦਾ ਹੈ। ਜਿਹੜੇ ਲੋਕ ਆਪਣੇ ਗੁਨਾਹਾਂ ਦੀ ਮਾਫ਼ੀ ਤੇਰੇ ਕੋਲ ਮੰਗਦੇ ਨੇ, ਤੂੰ ਉਹਨਾਂ ਨੂੰ ਮਾਫ਼ ਫਰਮਾਉਂਦਾ ਹੈ। ਐ ਖੁਦਾਵੰਦ, ਅਸੀਂ ਇਸ ਵੇਲੇ ਆਪਣੇ ਆਪ ਨੂੰ ਤੇਰੇ ਅੱਗੇ ਪੇਸ਼ ਕਰਦੇ ਹਾਂ। ਸਾਨੂੰ ਤੂੰ ਪਾਕ ਸਾਫ਼ ਕਰ, ਸਾਡੇ ਦਿਲਾਂ ਵਿੱਚ ਤੂੰ ਸਕੂਨਤ ਕਰ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ ਅਤੇ ਸਾਨੂੰ ਤੂੰ ਨਵੀਂ ਜ਼ਿੰਦਗੀ ਤਾ ਫਰਮਾ, ਤਾਂ ਕਿ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਤੇਰੇ ਨਾਮ ਨੂੰ ਇੱਜ਼ਤ ਤੇ ਜਲਾਲ ਦੇ ਸਕੀਏ। ਐ ਖੁਦਾਵੰਦ, ਜੀ ਦੇ ਕਲਾਮ ਦੇ ਵਿਸਲੇ ਨਾਲ ਸਾਨੂੰ ਬੜੀ ਬਰਕਤ ਦੇ, ਕਿਉਂਕਿ ਆ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।